ਕੋਟ ਮੱਧੇ ਜਨ ਪਾਈਐ ਭਾਈ ਵਿਰਲਾ ਕੋਈ ਕੋਏ। ਹੇ ਭਾਈ, ਕਰੋੜਾਂ ਜੀਵ ਨੇ ਪਰ ਇਹਨਾਂ ਕਰੋੜਾਂ ਦੇ ਵਿੱਚੋਂ ਕੋਈ ਕੋਈ ਵਿਰਲਾ ਹੀ ਵਾਹਿਗੁਰੂ ਦਾ ਜਨ ਪ੍ਰਾਪਤ ਹੋ ਸਕਦਾ ਹੈ। ਭਾਵ ਦੁਨੀਆਂ ਦੇ ਵਿੱਚ ਕਰੋੜਾਂ ਲੋਕ ਨੇ ਪਰ ਇਹਨਾਂ ਕਰੋੜਾਂ ਦੇ ਵਿੱਚੋਂ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ, ਇਹ ਕਰੋੜਾਂ ਦੇ ਵਿੱਚੋਂ ਕੋਈ ਕੋਈ ਵਿਰਲਾ ਹੀ ਵਾਹਿਗੁਰੂ ਦਾ ਪਿਆਰਾ, ਕੋਈ ਮਹਾਂਪੁਰਖ ਸੰਤ ਭਗਤ ਲੱਭ ਸਕਦਾ ਹੈ। ਜਿਵੇਂ ਕਿਸੇ ਕਵੀ ਨੇ ਲਿਖਿਆ ਹੈ, ਗਿਰ ਗਿਰ ਮੈਂ ਮਾਣਕ ਨਹੀਂ, ਗਜ ਗਜ ਮੋਤੀ ਨਹੀਂ। ਹਰ ਪਹਾੜ ਦੇ ਵਿੱਚ ਮਾਣਕ ਸੁੱਚੇ ਮੋਤੀ ਨਹੀਂ ਲੱਭ ਸਕਦੇ। ਗਿਰ ਗਿਰ ਮੈਂ ਮਾਣਕ ਨਹੀਂ, ਗਜ ਗਜ ਮੋਤੀ ਨਹੀਂ, ਤੇ ਹਰ ਹਾਥੀ ਦੇ ਸਿਰ ਉੱਤੇ ਵੀ ਮੋਤੀ ਨਹੀਂ ਪੈਦਾ ਹੋ ਸਕਦਾ। ਚੰਦਨ ਤਰ ਬਨ ਬਨ ਨਹੀਂ, ਸੰਤ ਨਾ ਪੁਰ ਪੁਰ ਮਾਹੇ। ਚੰਦਨ ਦੇ ਬੂਟੇ ਵੀ ਹਰ ਜੰਗਲ ਦੇ ਵਿੱਚੋਂ ਨਹੀਂ ਮਿਲ ਸਕਦੇ। ਇਸੇ ਤਰ੍ਹਾਂ ਮਹਾਂਪੁਰਖ ਵੀ ਭਾਈ ਹਰ ਪਿੰਡ ਦੇ ਵਿੱਚ ਨਹੀਂ ਲੱਭਦੇ। ਠੀਕ ਹੈ, ਭੇਖੀਆਂ ਤੇ ਪਖੰਡੀਆਂ ਦੀ ਤਾਂ ਬੜੀ ਭਰਮਾਰ ਹੈ, ਉਹ ਤੇ ਇੱਕ ਇੱਕ ਪਿੰਡ ਦੇ ਵਿੱਚ ਵੀ ਕਈ ਕੀ ਲੱਭ ਸਕਦੇ ਨੇ। ਉਹਨਾਂ ਲਈ ਤਾਂ ਕਿਸੇ ਨੇ ਇਹ ਵੀ ਕਹਾਵਤ ਬਣਾਈ ਹੈ, ਉਹ ਕਹਿੰਦੇ ਨੇ ਬਈ ਅੱਗੇ ਤਾਂ ਜਿੱਥੋਂ ਇੱਟ ਚੱਕੀ ਉੱਥੋਂ ਸੰਤ ਲੱਭਦਾ ਸੀ ਤੇ ਹੁਣ ਇੱਟ ਦੇ ਉੱਤੇ ਹੀ ਬੈਠੇ ਨੇ। ਭਾਵ ਇੰਨੇ ਪਖੰਡੀਆਂ ਦਾ ਜਾਲ ਵਿਛਿਆ ਹੋਇਆ ਹੈ, ਪਰ ਹਜ਼ੂਰ ਕਹਿੰਦੇ ਜਿਹੜਾ ਨਾਮ ਦਾ ਰਸੀਆ ਹੈ, ਇੱਕ ਅੱਧ ਨਾਏ ਰਸੀਆੜਾ ਕਾ ਵਿਰਲੀ ਜਾਏ ਬੂਠੀ, ਉਹ ਤੇ ਕਰੋੜਾਂ ਵਿੱਚੋਂ ਕੋਈ ਕੋਈ ਵਿਰਲਾ ਹੀ ਐਸਾ ਮਹਾਂਪੁਰਖ ਲੱਭੇਗਾ। ਨਾਨਕ ਰਤਾ ਸੱਚ ਨਾਮ ਭਾਈ, ਸੁਣ ਮਨ ਤਨ ਨਿਰਮਲ ਹੋਏ। ਹੇ ਭਾਈ, ਬਈ ਜਿਸਦਾ ਮਨ ਸੱਚੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਹੈ, ਸੁਣ ਮਨ ਤਨ ਨਿਰਮਲ ਹੋਏ, ਉਹਦੇ ਮੁਖ ਤੋਂ ਉਪਦੇਸ਼ ਸੁਣ ਕੇ, ਉਹਦੇ ਮੁਖ ਤੋਂ ਨਾਮ ਸੁਣ ਕੇ ਸੁਣਨ ਵਾਲਿਆਂ ਦਾ ਵੀ ਮਨ ਤੇ ਤਨ ਨਿਰਮਲ ਹੋ ਜਾਂਦਾ। ਇਹ ਹੈ ਉਹਨਾਂ ਮਹਾਂਪੁਰਖਾਂ ਦਾ ਪ੍ਰਤਾਪ। ਜਦੋਂ ਆਪਾਂ ਕਿਸੇ ਕਮਾਈ ਵਾਲੇ ਪਹੁੰਚੇ ਹੋਏ ਮਹਾਂਪੁਰਖ ਦੇ ਕੋਲੋਂ ਨਾਮ ਸੁਣਦੇ ਹਾਂ, ਬਚਨ ਸੁਣਦੇ ਹਾਂ, ਉਹਦੇ ਨਾਲ ਮਨ ਤੇ ਤਨ ਪਵਿੱਤਰ ਹੋ ਜਾਂਦਾ ਹੈ। ਸੋਠ ਮਹੱਲਾ ਪੰਜਵਾਂ, ਦੋ ਤੁਕੇ ਜੋ ਲੋ ਪਾਓ ਅਪਾਓ, ਇਹੋ ਮਨ ਹੈ ਤੋ ਲੋ ਮਿਲਣ ਦੂਰ ਆਈ। ਹੁਣ ਅੱਗੇ ਸੋਠ ਰਾਗ ਦੇ ਵਿੱਚ ਦੋ ਤੁਕੇ, ਉਹ ਸ਼ਬਦ ਜੋ ਇੱਕ ਇੱਕ ਪੌੜੀ ਵੇ ਦੋ ਦੋ ਤੁਕਾਂ ਹੁਣ, ਉਹ ਦੋ ਤੁਕੇ ਸ਼ਬਦ ਆਰੰਭ ਹੋ ਰਹੇ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸਲੀ ਜਿਹੜੀ ਆਤਮਾ ਤੇ ਪਰਮਾਤਮਾ ਦੀ ਸੋਝੀ ਹੈ ਅਥਵਾ ਅੱਠੇ ਪੈਰ ਸਿਮਰਨ ਵਾਲੀ ਜਿਹੜੀ ਅਵਸਥਾ ਹੈ, ਉਹ ਸਾਨੂੰ ਕਿੱਥੋਂ ਮਿਲ ਸਕਦੀ ਹੈ? ਤਾਂ ਹਜ਼ੂਰ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ। ਮਾਧਵੇ ਐਸੀ ਦੇਹੋ ਬੁਝਾਈ, ਤੁਸੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ, ਹੇ ਮਾਇਆ ਦੇ ਪਤੀ ਸਾਨੂੰ ਐਸੀ ਇਹ ਸਿੱਖਿਆ ਸਮਝਾ ਦਿਓ, ਹੇ ਮਾਇਆ ਦੇ ਪਤੀ ਵਾਹਿਗੁਰੂ ਜੀ ਸਾਡੇ ਤੇ ਐਸੀ ਮਿਹਰ ਕਰ ਦਿਓ, ਸਾਨੂੰ ਐਸੀ ਸਿੱਖਿਆ ਸਮਝਾ ਦਿਓ। ਸੇਵੋ ਸਾਧ ਗਹੋਂ ਓਠ ਚਰਨਾ, ਮੈਂ ਸਾਧ ਸਤਿਗੁਰੂ ਦੀ ਸੇਵਾ ਵੀ ਕਰਾਂ ਤੇ ਨਾਲੇ ਮੈਂ ਸਤਿਗੁਰੂ ਦੇ ਚਰਨਾਂ ਦੀ ਓਠ ਪਕੜ ਲਵਾਂ। ਨਾ ਬਿਸਰੈ ਮੋਹਤ ਚਸਾਈ, ਤੇ ਮੈਨੂੰ ਮੋਹਤ ਅੱਧੀ ਘੜੀ ਤੇ ਇੱਕ ਚਸਾ ਮਾਤਰ ਵੀ ਕਦੇ ਵਾਹਿਗੁਰੂ ਪਰਮੇਸ਼ਰ ਨਾ ਭੁੱਲੇ, ਇਹ ਕਿਰਪਾ ਕਰੋ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਿਵੇਂ ਹੋ ਸਕਦਾ ਹੈ? ਜੋ ਲੋ ਪਾਓ ਅਪਾਓ, ਇਹੋ ਮਨ ਹੈ ਤੋ ਲੋ ਮਿਲਣ ਦੂਰ ਆਈ। ਲੋ ਹਜ਼ੂਰ ਕਹਿੰਦੇ ਨੇ ਜਿੰਨਾ ਚਿਰ ਤੱਕ ਇਹ ਜੀਵ, ਇਹ ਮਨੁੱਖ ਪਾਓ ਤੇ ਅਪਾਓ ਨੂੰ ਮੰਨਦਾ ਹੈ, ਪਾਓ ਕਹਿੰਦੇ ਨੇ ਪ੍ਰੇਮ ਨੂੰ ਤੇ ਅਪਾਓ ਉਹਦਾ ਵਿਰੋਧੀ ਸ਼ਬਦ ਹੋ ਗਿਆ ਵੈਰ ਭਾਵ। ਭਾਵ ਜਦੋਂ ਇਹ ਰਾਗ ਤੇ ਦੁਐਸ਼ ਦੇ ਪ੍ਰਭਾਵ ਨੂੰ ਕਬੂਲਦਾ ਹੈ, ਕਿਸੇ ਨਾਲ ਮੋਹ ਕਿਸੇ ਨਾਲ ਵੈਰ ਕਰਦਾ ਹੈ, ਤੋਲੋ ਮਿਲਣ ਦੂਰ ਆਈ, ਉਨਾ ਚਿਰ ਤੱਕ ਵਾਹਿਗੁਰੂ ਨੂੰ ਮਿਲਣਾ ਬਹੁਤ ਦੂਰ ਦੀ ਗੱਲ ਹੈ। ਭਾਵ ਜਿੰਨਾ ਚਿਰ ਤੱਕ ਐਵੇਂ ਕਿਸੇ ਨਾਲ ਮੋਹ ਤੇ ਕਿਸੇ ਨਾਲ ਵੈਰ ਕਰਦਾ ਰਹਿੰਦਾ ਮਨੁੱਖ, ਉਨਾ ਚਿਰ ਤੱਕ ਵਾਹਿਗੁਰੂ ਨੂੰ ਮਿਲਣਾ ਬਹੁਤ ਦੂਰ ਦੀ ਗੱਲ ਹੈ। ਆਨ ਆਪਣਾ ਕਰਤ ਵਿਚਾਰਾ ਤਉ ਲਉ ਬੀਚ ਬਿਖਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਨ ਹੋਰ ਤੇ ਆਪਣਾ ਨਿੱਜੀ। ਜਦੋਂ ਮਨੁੱਖ ਵੀ ਇਹ ਮੇਰਾ ਆਪਣਾ ਹੈ, ਉਹ ਦੂਸਰਾ ਬੇਗਾਨਾ ਹੈ, ਉਪਰਾ ਹੈ, ਇਹ ਸਾਡਾ ਮਿੱਤਰ ਹੈ, ਇਹ ਸਾਡਾ ਦੁਸ਼ਮਣ ਹੈ, ਜਦੋਂ ਇਹਨਾਂ ਗੱਲਾਂ ਦੀ ਵਿਚਾਰ ਕਰਦਾ ਰਹਿੰਦਾ ਨਾ, ਤਾਂ ਲੋ ਬੀਚ ਬਿਖਾਈ। ਲੋ ਹਜ਼ੂਰ ਕਹਿੰਦੇ ਉਨ੍ਹਾਂ ਚਿਰ ਤੱਕ ਵੀ ਬੀਚ ਦਾ ਅਰਥ ਹੈ ਇਹ ਜਿਹੜਾ ਫਰਕ ਪਿਆ ਰਹਿੰਦਾ, ਤੇ ਬਿਖਾਈ ਦਾ ਅਰਥ ਮਿਲਣਾ, ਮਿਲਣ ਦੇ ਵਿੱਚ ਵੀ ਬਿਖਾਈ ਬਿਖਮਤਾ ਕਠਿਨਤਾ ਆ ਜਾਂਦੀ ਹੈ। ਜਿੰਨਾ ਚਿਰ ਮਨੁੱਖ ਕਿਸੇ ਨੂੰ ਆਪਣਾ, ਕਿਸੇ ਨੂੰ ਬੇਗਾਨਾ ਸਮਝਦਾ ਨਾ, ਕਿਸੇ ਨੂੰ ਮਿੱਤਰ, ਕਿਸੇ ਨੂੰ ਦੁਸ਼ਮਣ ਸਮਝਦਾ ਹੈ, ਜਿੰਨਾ ਚਿਰ ਤੱਕ ਇਹਨਾਂ ਗੱਲਾਂ ਦੀਆਂ ਵਿਚਾਰਾਂ ਦੇ ਵਿੱਚ ਪਿਆ ਰਹਿੰਦਾ, ਉਨ੍ਹਾਂ ਚਿਰ ਸਤਿਗੁਰੂ ਕਹਿੰਦੇ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦੇ ਵਿੱਚ ਬੀਚ ਦਾ ਅਰਥ ਹੈ ਵਿਥ ਪਈ ਰਹਿੰਦੀ ਹੈ। ਬਿਖਾਈ ਦਾ ਅਰਥ ਬਿਖਮਤਾਈ, ਕਠਿਨਾਈ ਵੀ ਕੀਤਾ ਹੈ, ਉਨ੍ਹਾਂ ਚਿਰ ਤੱਕ ਵਾਹਿਗੁਰੂ ਨੂੰ ਮਿਲਣ ਵਾਸਤੇ ਵਿੱਚ ਕਠਿਨਾਈ ਤੇ ਮੁਸ਼ਕਲ ਆਉਂਦੀ ਹੈ। ਜਾਂ ਦੂਸਰਾ ਬਿਖਾਈ ਦਾ ਅਰਥ ਇਹ ਵੀ ਬਿਖਾਈ ਬੇਵਿਸ਼ੇਸ਼ ਕਰਕੇ ਖਾਈ, ਜਿਵੇਂ ਕੋਈ ਡੂੰਘੀ ਖਾਈ ਪੱਟੀ ਹੋਵੇ, ਉਨ੍ਹਾਂ ਚਿਰ ਤੱਕ ਜਿੰਨਾ ਚਿਰ ਦੁਐਤ ਭਾਵ ਦੇ ਵਿੱਚ ਮਨੁੱਖ ਰਹਿੰਦਾ ਹੈ, ਕਿਸੇ ਨੂੰ ਆਪਣਾ, ਕਿਸੇ ਨੂੰ ਉਪਰਾ ਸਮਝਦਾ ਹੈ, ਉਨ੍ਹਾਂ ਚਿਰ ਤੱਕ ਮਨੁੱਖ ਤੇ ਪਰਮਾਤਮਾ ਦੇ ਵਿਚਾਲੇ ਬਿਖਾਈ ਇੱਕ ਡੂੰਘੀ ਖਾਈ ਬਣੀ ਰਹਿੰਦੀ ਹੈ, ਜਿਸ ਨੂੰ ਪਾਰ ਕਰਨਾ ਬਹੁਤ ਔਖਾ ਹੈ। ਮਾਧਵੇ ਐਸੀ ਦੇਹੋ ਬੁਝਾਈ, ਸੇਵੋ ਸਾਧ ਗਹੋ ਓਟ ਚਰਨਾ, ਨਹਿ ਬਿਸਰੈ ਮੋਹਤ ਚਸਾਈ ਰਹਾਉ। ਹੇ ਮਾਇਆ ਦੇ ਪਤੀ, ਅਕਾਲ ਪੁਰਖ ਵਾਹਿਗੁਰੂ ਮੈਨੂੰ ਇਹੋ ਜਿਹੀ ਸਿੱਖਿਆ ਸਮਝਾ, ਮੈਨੂੰ ਇਹੋ ਜਿਹੀ ਮਤ ਦੇ, ਸੇਵੋ ਸਾਧ ਮੈਂ ਹਰ ਵੇਲੇ ਗੁਰੂ ਦੀ ਸੇਵਾ ਕਰਦਾ ਰਵਾਂ, ਗਹੋਂ ਓਟ ਚਰਨਾ ਤੇ ਨਾਲ ਹਰ ਵੇਲੇ ਸਤਿਗੁਰੂ ਦੇ ਚਰਨਾਂ ਦੀ ਓਟ ਪਕੜੀ ਰੱਖਾਂ। ਨਹਿ ਬਿਸਰੈ ਮੋਹਤ ਚਸਾਈ, ਮੋਹਤ ਅੱਧੀ ਕੜੀ ਤੇ ਇੱਕ ਚਸਾ ਭਰ ਵੀ, ਕਦੇ ਮੈਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਨਾ ਭੁੱਲਾਂ, ਇਹ ਮੇਰੇ ਤੇ ਮਿਹਰ ਕਰਦੇ ਰਹਾਓ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ। ਰੇ ਮਨ ਮੁਗਦ ਅਚੇਤ ਚੰਚਲ ਚਿਤ, ਤੁਮ ਐਸੀ ਹਿਰਦੈ ਨਾ ਆਈ। ਲੋ ਹੁਣ ਇਸ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਰੇ ਮਨ ਮੁਗਦ ਅਚੇਤ ਚੰਚਲ ਚਿਤ, ਐ ਮਨਾ ਤੂੰ ਮੂਰਖ ਤੇ ਅਚੇਤ ਗਾਫਲ ਹੈ ਤੇ ਚੰਚਲ ਚਿਤ ਵਾਲਾ ਹੈ। ਤੁਮ ਐਸੀ ਹਿਰਦੈ ਨਾ ਆਈ, ਤੇਰੇ ਮਨ ਦੇ ਵਿੱਚ ਕਦੇ ਇਹੋ ਜਿਹੀ ਵਿਚਾਰ ਨਹੀਂ ਆਈ, ਭਾਵ ਇਹੋ ਜਿਹੀ ਗੱਲ ਤੇਰੇ ਮਨ ਦੇ ਵਿੱਚ ਕਦੇ ਨਹੀਂ ਆਈ। ਉਹ ਕਿਹੜੀ ਗੱਲ? ਪ੍ਰਾਣ ਪਾ ਤਿਆਗ ਆਨ ਤੂੰ ਰਚਿਆ, ਉਰ ਜਿਉ ਸੰਗ ਬਹਿ ਰਾਏ। ਬਈ ਮੈਂ ਵਾਹਿਗੁਰੂ ਦਾ ਸਿਮਰਨ ਕਰਾਂ, ਇਹ ਗੱਲ ਕਦੇ ਵੀ ਤੇਰੇ ਮਨ ਦੇ ਵਿੱਚ ਨਹੀਂ ਆਈ ਕਿ ਮੈਂ ਆਪਣੇ ਜੀਵਨ ਦੀ ਸਫਲਤਾ ਕਰ ਲਵਾਂ, ਬਲਕਿ ਪ੍ਰਾਣ ਪਾ ਤਿਆਗ ਉਸ ਪ੍ਰਾਣਾਂ ਦੇ ਪਤੀ, ਸਾਡੇ ਪ੍ਰਾਣਾਂ ਦੇ ਮਾਲਕ ਵਾਹਿਗੁਰੂ ਨੂੰ ਛੱਡ ਕੇ ਆਨ ਤੂੰ ਰਚਿਆ, ਤੂੰ ਹੋਰ ਪਾਸੇ ਮਗਨ ਹੋਇਆ ਹੋਇਆ, ਹੋਰ ਪਾਸੇ ਮੋਹ ਗ੍ਰਸਤ ਹੋਇਆ ਹੋਇਆ, ਹੋਰ ਪਾਸੇ ਗ੍ਰਸਿਆ ਹੋਇਆ ਹੈ, ਔਰ ਜੋ ਸੰਗ ਪੈ ਰਾਈ। ਪਰ ਯਾਦ ਰੱਖ, ਜਿਨ੍ਹਾਂ ਦੇ ਮੋਹ ਪਿਆਰ ਦੇ ਵਿੱਚ ਤੂੰ ਫਸਿਆ ਹੋਇਆ ਹੈ ਨਾ, ਉਹ ਤੇਰੇ ਵੈਰੀ ਨੇ, ਚਾਹੇ ਉਹ ਆਪਣੇ ਨੇ ਚਾਹੇ ਬੇਗਾਨੇ ਨੇ। ਤੂੰ ਉਸ ਮਾਲਕ ਨੂੰ ਛੱਡ ਕੇ ਜਿਹੜਾ ਹੋਰ ਪਾਸੇ ਮੋਹ ਦੇ ਵਿੱਚ ਤਦਾਕਾਰ ਹੋਇਆ, ਮੋਹ ਮਾਇਆ ਵਿੱਚ ਗਰਸਿਆ ਹੋਇਆ, ਔਰ ਜੋ ਸੰਗ ਬਹਿਰਾਈ, ਉਹ ਤੇਰੇ ਅਸਲੀ ਦੁਸ਼ਮਣ ਨੇ, ਔਰ ਉਹਨਾਂ ਨੇ ਤੇਰੇ ਫਿਊਚਰ ਨੂੰ ਤਬਾਹ ਕਰਕੇ ਰੱਖ ਦਿੱਤਾ, ਪਰਮਾਰਥ ਨੂੰ, ਧਰਮ ਨੂੰ, ਆਤਮਾ ਤੇ ਪਰਮਾਤਮਾ ਨੂੰ ਤੂੰ ਸਭ ਕੁਝ ਤਿਆਗ ਬੈਠਾ। ਇਸੇ ਲਈ ਤੂੰ ਆਪਣੇ ਵੈਰੀਆਂ ਦੇ ਨਾਲ ਔਰ ਜੇ ਉਦਾਰਥ ਮੋਹ ਪਿਆਰ ਦੇ ਵਿੱਚ ਫਸ ਗਿਆ ਹੈ। ਇਹਦਾ ਮਤਲਬ ਇਹ ਵੀ ਹੈ, ਪ੍ਰਾਣ ਪਾ ਤਿਆਗ ਆਨ ਤੂੰ ਰਚਿਆ, ਉਸ ਪ੍ਰਾਣਾਂ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਆਨ ਹੋਰ ਜਿਹੜੇ ਵਿਸ਼ੇ ਵਿਕਾਰ ਨੇ, ਤੂੰ ਉਹਨਾਂ ਦੇ ਵਿੱਚ ਮਗਨ ਹੋਇਆ ਹੋਇਆ, ਔਰ ਜੋ ਸੰਗ ਬਹਿਰਾਈ, ਉਹ ਤੇਰੇ ਅਸਲੀ ਦੁਸ਼ਮਣ ਨੇ, ਤੂੰ ਉਹਨਾਂ ਦੁਸ਼ਮਣਾਂ ਦੇ ਮੋਹ ਪਿਆਰ ਦੇ ਵਿੱਚ ਫਸ ਗਿਆ। ਸੋਗ ਨਾ ਵਿਆਪੈ ਆਪ ਨਾ ਥਾਪੈ, ਸਾਧ ਸੰਗਤ ਬੁੱਧ ਪਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਾਧ ਸੰਗਤ ਦੁਆਰਾ ਅਸੀਂ ਇਹ ਐਸੀ ਸ੍ਰੇਸ਼ਟ ਬੁੱਧੀ ਪ੍ਰਾਪਤ ਕਰ ਲਈ ਹੈ, ਸੋਗ ਨਾ ਵਿਆਪੈ ਆਪ ਨਾ ਥਾਪੈ। ਜਿਹੜਾ ਮਨੁੱਖ ਆਪਣਾਤ ਨਹੀਂ ਧਾਰਨ ਕਰਦਾ ਆਪ ਨਾ ਥਾਪੈ, ਜਿਹੜਾ ਆਪਣੇ ਤੇ ਆਪਣਾਤ ਨਹੀਂ ਧਾਰਨ ਕਰਦਾ ਸੋਗ ਨਾ ਵਿਆਪੈ, ਉਹਨੂੰ ਕੋਈ ਕਿਸੇ ਕਿਸਮ ਦਾ ਸੋਗ ਨਹੀਂ ਵਿਆਪਦਾ। ਜਦੋਂ ਮਨੁੱਖ ਕਿਸੇ ਤੇ ਆਪਣਾਤ ਕਰਦਾ ਹੈ ਤੇ ਫੇਰ ਹੀ ਉਹਨੂੰ ਦੁੱਖ ਆਉਂਦਾ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਜਦੋਂ ਅਸੀਂ ਕਿਸੇ ਨੂੰ ਆਪਣਾ ਸਮਝ ਲੈਂਦੇ ਹਾਂ ਵੀ ਇਹ ਸਾਡਾ ਹੈ, ਫਿਰ ਉਹ ਜਦੋਂ ਵਿਛੜਦਾ ਹੈ ਨਾ, ਫਿਰ ਸਾਨੂੰ ਦੁੱਖ ਹੁੰਦਾ, ਫਿਰ ਸੋਗ ਪੈਂਦਾ। ਤੇ ਜਿਹਨੂੰ ਆਪਣਾ ਨਾ ਮੰਨਿਆ ਹੋਵੇ ਤੇ ਉਹ ਚਾਹੇ ਮਰੀ ਜਾਵੇ ਖਪੀ ਜਾਵੇ, ਸਾਨੂੰ ਉਹਦੀ ਕੋਈ ਪਰਵਾਹ ਹੀ ਨਹੀਂ ਹੁੰਦੀ। ਹਜ਼ੂਰ ਕਹਿੰਦੇ ਨੇ ਸਾਧ ਸੰਗਤ ਦੁਆਰਾ ਇਹ ਸ੍ਰੇਸ਼ਟ ਬੁੱਧੀ ਅਸਾਂ ਪ੍ਰਾਪਤ ਕੀਤੀ ਹੈ। ਜਿਹੜਾ ਮਨੁੱਖ ਆਪਣੀ ਆਪਣਾਤ ਨੂੰ ਨਹੀਂ ਧਾਰਨ ਕਰਦਾ ਉਹਨੂੰ ਸੋਗ ਵੀ ਨਹੀਂ ਵਿਆਪ ਸਕਦਾ। ਸਾਕਤ ਕਾ ਬਕਨਾ ਇਉਂ ਜਾਨਾਉ ਜੈਸੇ ਪਵਨ ਚੁਲਾਈ। ਜਿਹੜਾ ਸਾਕਤ ਪੁਰਸ਼ ਹੈ ਉਹ ਤੇ ਮੂੰਹ ਆਈ ਗੱਲ ਬੋਲੀ ਜਾਂਦਾ। ਸਾਕਤ ਪੁਰਸ਼ ਦਾ ਬੋਲਣਾ ਇਉਂ ਸਮਝ ਲਓ ਜੈਸੇ ਪਵਨ ਚੁਲਾਈ, ਵੀ ਜਿਵੇਂ ਹਵਾ ਦਾ ਬੁੱਲਾ ਆਉਂਦਾ, ਇੱਕ ਪਾਸੇ ਆਉਂਦਾ ਦੂਜੇ ਪਾਸੇ ਨਿਕਲ ਜਾਂਦਾ, ਇਸੇ ਤਰ੍ਹਾਂ ਸਾਕਤ ਬੋਲੀ ਜਾਂਦਾ ਬੋਲੀ ਜਾਂਦਾ। ਉਹਦੀ ਕੋਈ ਗੱਲ ਸੁਣਦਾ ਤੇ ਹੈ ਨਹੀਂ, ਬਸ ਜਿਵੇਂ ਹਵਾ ਆਈ ਤੇ ਦੂਸਰੇ ਪਾਸੇ ਚਲੀ ਗਈ, ਇਹੋ ਜਿਹਾ ਉਹਦਾ ਬੋਲਣਾ ਬੇਕਾਰ ਹੀ ਹੁੰਦਾ। ਕੋਟ ਪਰਾਧ ਅਸ਼ਾ ਦਿਓ ਇਹੋ ਮਨ, ਕਹਿਣਾ ਕਸ਼ੂ ਨਾ ਜਾਏ। ਲੋ ਹਜ਼ੂਰ ਕਹਿੰਦੇ ਨੇ ਇਹ ਸਾਡਾ ਮਨ ਕਰੋੜਾਂ ਹੀ ਅਪਰਾਧਾਂ ਦੇ ਨਾਲ ਅਸ਼ਾਦਿਓ ਦਾ ਅਰਥ ਟਕਿਆ ਪਿਆ ਹੈ। ਸਾਡੇ ਮਨ ਦੇ ਵਿੱਚ ਇੰਨੇ ਗੁਨਾਹ ਨੇ, ਇੰਨੇ ਦੋਸ਼ ਨੇ, ਇੰਨੇ ਪਾਪ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਕੋਟ ਅਪਰਾਧ ਅਸ਼ਾਦਿਓ ਇਹੋ ਮਨ, ਇਹ ਕਰੋੜਾਂ ਅਪਰਾਧਾਂ ਨਾਲ ਸਾਡਾ ਇਹ ਮਨ ਟਕਿਆ ਪਿਆ ਹੈ। ਕਹਿਣਾ ਕਸ਼ੂ ਨਾ ਜਾਈ, ਵੀ ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਜਨ ਨਾਨਕ ਦੀਨ ਸਰਨ ਆਇਓ ਪ੍ਰਭ, ਸਭ ਲੇਖਾ ਰੱਖੋ ਉਠਾਏ। ਬਸ ਹੁਣ ਤੇ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਅਰਦਾਸ ਬੇਨਤੀ ਹੈ। ਉਹ ਕਿਵੇਂ ਕਰਨੀ ਹੈ? ਜਨ ਨਾਨਕ ਦੀਨ ਸਰਨ ਆਇਓ ਪ੍ਰਭ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਸਾਂ ਭਾਵ ਧਾਰਨ ਕਰਕੇ ਸਾਨੂੰ ਸਮਝਾਉਂਦੇ ਹਨ, ਹੇ ਮਾਲਕ ਵਾਹਿਗੁਰੂ, ਮੈਂ ਦੀਨ ਗਰੀਬ ਨਿਮਾਣਾ ਤੇ ਨਿਤਾਣਾ ਤੇਰੀ ਸ਼ਰਨ ਵਿੱਚ ਆ ਗਿਆ ਹਾਂ। ਸਭ ਲੇਖਾ ਰੱਖੋ ਉਠਾਈ, ਮਹਾਰਾਜ ਜਿੰਨਾ ਵੀ ਮੇਰੇ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਹੈ ਤੇ ਉਹਨੂੰ ਚੱਕ ਕੇ ਪਾਸੇ ਰੱਖ ਦਿਓ, ਕਿਉਂਕਿ ਮੈਂ ਹਿਸਾਬ ਕਿਤਾਬ ਦੇ ਨਾਲ ਤੇ ਛੁੱਟ ਹੀ ਨਹੀਂ ਸਕਦਾ। ਸਤਿਗੁਰੂ ਦੇ ਬਚਨ ਨੇ ਲਿਖਿਆ ਕਤ ਹੈ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜੇ ਵਾਹਿਗੁਰੂ ਸਾਡੇ ਪੁੰਨਾਂ ਪਾਪਾਂ ਦਾ ਲੇਖਾ ਕਰਨ ਲੱਗ ਜਾਵੇ ਨਾ, ਤੇ ਫੇਰ ਪੁੰਨ ਤਾਂ ਕੋਈ ਅਸੀਂ ਕੀਤਾ ਹੋਣਾ ਤੇ ਪਾਪ ਹੀ ਵਧੇਰੇ ਸਾਡੇ ਉਜਾਗਰ ਹੋਣਗੇ। ਗੁਣ ਘੱਟ ਨੇ ਔਗੁਣ ਜ਼ਿਆਦਾ ਨੇ, ਇਸੇ ਲਈ ਮਹਾਰਾਜ ਹੁਣ ਤੁਸੀਂ ਕਿਰਪਾ ਕਰੋ, ਅਸੀਂ ਲੇਖੇ ਦੇ ਨਾਲ ਤੇ ਛੁੱਟ ਨਹੀਂ ਸਕਦੇ। ਤੁਸੀਂ ਸਾਡਾ ਲੇਖਾ ਚੱਕ ਕੇ ਪਾਸੇ ਹੀ ਰੱਖ ਦਿਓ, ਸਾਡਾ ਲੇਖਾ ਉਈ ਮੁਕਾ ਦਿਓ, ਬਸ ਸ਼ਰਨ ਆਇਆਂ ਦੀ ਲਾਜ ਰੱਖੋ, ਇਹੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ। ਸੋਰਠ ਮਹੱਲਾ ਪੰਜਵਾਂ, ਪੁੱਤਰ ਕਲੱਤਰ ਲੋਕ ਗ੍ਰਹਿ ਬੰਤਾ ਮਾਇਆ ਸਨ ਬੰਦੇ ਹੀ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਵੈਰਾਗਮਈ ਉਪਦੇਸ਼ ਦਿੰਦੇ ਹਨ, ਰੇ ਨਾਰ ਕਾਹੇ ਪਪੋਰੋ ਦੇਹੀ। ਹਰ ਮਨੁੱਖ ਆਪਣੀ ਦੇਹ ਦੀ ਪਾਲਣਾ ਪੋਸ਼ਣਾ ਕਰਦਾ, ਪਰ ਸਤਿਗੁਰੂ ਕਹਿੰਦੇ ਨੇ ਰੇ ਨਾਰ ਕਾਹੇ ਪਪੋਰੋ ਦੇਹੀ, ਐ ਮਨੁੱਖ ਤੂੰ ਆਪਣੀ ਦੇਹ ਨੂੰ ਕਾਹਦੇ ਵਾਸਤੇ ਤੂੰ ਪਾਲਦਾ ਪੋਸ਼ਦਾ ਹੈ? ਕਿਉਂ ਉੜ ਜਾਏਗੋ ਤੂੰ ਬਾਦਰੋਇਕ ਪਾਜੋ ਰਾਮ ਸੁਨੇਹੀ, ਇਹ ਤੇ ਧੂਏ ਦੇ ਬੱਦਲ ਵਾਂਗੂ ਤੇਰੀ ਦੇਹੀ ਨੇ ਉੜ ਜਾਣਾ, ਪਤਾ ਨਹੀਂ ਕਦੋਂ ਸੱਦਾ ਆ ਜਾਵੇ, ਕਹਾਂ ਵਿਸਾਸਾ ਇਸ ਭਾਂਡੀ ਕਾ ਇਤਨਾ ਕੁ ਲੱਗ ਗਿਆ ਠਨਕ, ਇੱਕ ਮਿੰਟ ਦਾ ਵੀ ਵਿਸਾਹ ਨਹੀਂ, ਹਾਂ ਆਦਮੀ ਹਾਂ ਇਕਦਮੀ ਮੁਹਲਤ ਮੁਹਤ ਨਾ ਜਾਣਾ। ਇਹ ਸਰੀਰ ਤੇਰਾ ਧੂਏ ਦੇ ਬੱਦਲ ਵਾਂਗੂ ਉੱਡ ਜਾਵੇਗਾ, ਇੱਕ ਪਾਜੋ ਰਾਮ ਸੁਨੇਹੀ। ਇਸੇ ਲਈ ਉਹ ਵਾਹਿਗੁਰੂ ਪਰਮੇਸ਼ਰੀ ਅਸਲੀ ਸੁਨੇਹੀ ਸਾਡਾ ਮਿੱਤਰ ਹੈ, ਪਿਆਰ ਕਰਨ ਵਾਲਾ ਹੈ ਉਹਦਾ ਸਿਮਰਨ ਕਰਨਾ ਚਾਹੀਦਾ ਹੈ। ਭਾਜੋ ਦਾ ਅਰਥ ਵੀ ਭਜਨ ਕਰੋ। ਤੁਸੀਂ ਇੱਕ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ। ਸਰੀਰ ਦੇ ਬਹੁਤਾ ਮੋਹ ਪਿਆਰ ਦੇ ਵਿੱਚ ਨਾ ਫਸੇ ਰਵੋ। ਸਰੀਰ ਦਾ ਬਹੁਤਾ ਪਾਲਣ ਪੋਸ਼ਣ ਵੱਲ ਫਿਕਰ ਨਾ ਕਰੋ, ਬਲਕਿ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ। ਲਓ ਹੁਣ ਪਰਿਵਾਰ ਦੇ ਬਾਰੇ ਸਤਿਗੁਰੂ ਕੀ ਆਖਦੇ ਹਨ। ਪੁੱਤਰ ਕਲਤਰ ਲੋ ਗ੍ਰਹਿ ਬੰਤਾ ਮਾਇਆ ਸਨ ਬੰਦੇ ਹੀ। ਆਹ ਜੋ ਸਾਡਾ ਪਰਿਵਾਰ ਹੈ, ਪੁੱਤਰ ਨੇ, ਕਲਤਰ ਇਸਤਰੀ ਹੈ, ਹੋਰ ਲੋਕ ਨੇ, ਤੇ ਗ੍ਰਹਿ ਘਰ ਹੈ ਸਾਡਾ, ਤੇ ਬੰਤਾ ਘਰਵਾਲੀ ਪਤਨੀ ਹੈ। ਮਾਇਆ ਸੰਬੰਧ ਹੀ, ਇਹ ਸਾਰੇ ਮਾਇਆ ਦੇ ਸੰਬੰਧ ਕਰਕੇ ਇੱਕ ਦੂਸਰੇ ਨਾਲ ਜੁੜੇ ਹੋਏ ਨੇ। ਚਾਹੇ ਪੁੱਤਰ ਨੇ, ਇਸਤਰੀ ਹੈ, ਹੋਰ ਪਰਿਵਾਰ ਦੇ ਲੋਕ ਨੇ ਅਤੇ ਨਾਲ ਹੀ ਇਸਤਰੀ, ਇਹ ਸਾਰੇ ਮਾਇਆ ਕਰਕੇ ਇੱਕ ਦੂਸਰੇ ਦੇ ਨਾਲ ਸੰਬੰਧ ਜੁੜੇ ਹੋਏ ਹਨ, ਅਥਵਾ ਇਹ ਸਾਰੇ ਮਾਇਆ ਦੇ ਸਾਕ ਰਿਸ਼ਤੇ ਹਨ। ਸੰਬੰਧੇਹੀ ਦਾ ਅਰਥ ਵੀ ਸੰਬੰਧੀ, ਮਾਇਆ ਦੇ ਸੰਬੰਧੀ, ਸਾਰੇ ਮਾਇਆ ਦੇ ਸਾਕ ਰਿਸ਼ਤੇ ਹਨ। ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ। ਲੋ ਹਜ਼ੂਰ ਕਹਿੰਦੇ ਨੇ ਅੰਤ ਦੇ ਵੇਲੇ ਕੋਈ ਸਾਡੇ ਨਾਲ ਖੜਾ ਨਹੀਂ ਹੋਵੇਗਾ। ਜਦੋਂ ਮੌਤ ਆਉਂਦੀ ਹੈ ਨਾ, ਉਸ ਵੇਲੇ ਕੋਈ ਭੈਣ ਭਰਾ ਅੱਗੇ ਹੋ ਕੇ ਨਹੀਂ ਖੜਦਾ ਬਈ ਮੈਂ ਤੇਰੀ ਥਾਂ ਤੇ ਮਰਦਾ। ਜਦੋਂ ਅੰਤ ਦਾ ਸਮਾਂ ਆਉਂਦਾ ਹੈ, ਉਸ ਵੇਲੇ ਕੋਈ ਕਿਸੇ ਦੇ ਆਉਂਦੇ ਸਮੇਂ ਕੋਈ ਖੜਾ ਨਹੀਂ ਹੁੰਦਾ। ਸਭ ਮਿਥਿਆ ਅਸਨੇਹੀ, ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਤਨੇ ਵੀ ਅਸਨੇਹੀ ਦਾ ਅਰਥ ਹੈ ਪ੍ਰੇਮ ਕਰਨ ਵਾਲੇ ਨੇ, ਜਿਹੜੇ ਹੁਣ ਸਾਡੇ ਨਾਲ ਪ੍ਰੇਮ ਕਰਦੇ ਨੇ ਨਾ, ਚਾਹੇ ਪੁੱਤਰ ਨੇ ਚਾਹੇ ਹੋਰ ਪਰਿਵਾਰ ਦੇ ਮੈਂਬਰ ਹਨ, ਇਹ ਸਾਰੇ ਝੂਠੇ ਨੇ। ਕਿਉਂਕਿ ਆਉਂਦੇ ਸਮੇਂ ਤਾਂ ਕੋਈ ਖੜਾ ਹੋ ਨਹੀਂ ਸਕਦਾ, ਮਰਨ ਵੇਲੇ ਤਾਂ ਕੋਈ ਨਾਲ ਮਰਦਾ ਨਹੀਂ, ਇਸ ਲਈ ਇਹ ਸਾਰੇ ਝੂਠੇ ਨੇ। ਜਿੰਨੇ ਸਾਡੇ ਪ੍ਰੇਮੀ ਨੇ, ਸੰਬੰਧੀ ਨੇ, ਸਾਖ ਸਨੇਹੀ, ਸਾਰੇ ਝੂਠੇ ਹਨ। ਰੇ ਨਾਰ ਕਾਹੇ ਪਪੋਰੋ ਦੇਹੀ ਉੜ ਜਾਏਗੋ ਧੂਮ ਬਾਦਰੋ ਇਕ ਭਜੋ ਰਾਮ ਸਨੇਹੀ ਰਹਾਓ। ਸਤਿਗੁਰੂ ਕਹਿੰਦੇ ਨੇ ਰੇ ਨਾਰ, ਐ ਮਨੁੱਖ, ਹੇ ਆਦਮੀ, ਹੇ ਪੁਰਸ਼ਾ, ਤੂੰ ਕਾਹਦੇ ਲਈ ਆਪਣੇ ਦੇਹ ਨੂੰ ਵਧੇਰੇ ਪਾਲਣਾ ਪਲੋਸਦਾ ਹੈ। ਉੜ ਜਾਏਗੋ ਧੂਮ ਬਾਦਰੋ ਇਕ ਭਜੋ ਰਾਮ ਸਨੇਹੀ ਰਹਾਓ। ਇਹਤੇ ਧੂੰਏ ਦੇ ਬੱਦਲ ਵਾਂਗ ਉੱਡ ਜਾਵੇਗੀ, ਕਿਉਂਕਿ ਸਰੀਰ ਦਾ ਪਤਾ ਨਹੀਂ ਲੱਗਦਾ ਕਦੋਂ ਇਸਦਾ ਤੁੰਬਾ ਉੱਡ ਸਕਦਾ। ਇੱਕ ਭਾਜੋ ਰਾਮ ਸਨੇਹੀ, ਅਸਲੀ ਵਾਹਿਗੁਰੂ ਪਰਮੇਸ਼ਰੀ ਸਾਡਾ ਸਨੇਹੀ ਲੋਕ ਪਰਲੋਕ ਦਾ ਮਿੱਤਰ ਹੈ, ਤੇ ਉਹਦਾ ਭਾਈ ਭਜਨ ਕਰਿਆ ਕਰੋ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ। ਤੀਨ ਸੰਗਿਆ ਕਰ ਦੇਹੀ ਕੀਨੀ ਜਲ ਕੁਕਰ ਪਸਮੇਹੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਤੀਨ ਸੰਗਿਆ ਕਰ ਦੇਹੀ ਕੀਨੀ। ਆਹ ਜਿਹੜੀ ਸਾਡੀ ਦੇਹ ਹੈ, ਇਹ ਸੰਗਿਆ ਦਾ ਅਰਥ ਹੈ ਬਈ ਇਹ ਤਿੰਨ ਸੰਗਿਆ ਕਰਕੇ, ਭਾਵ ਤਿੰਨ ਤੱਤਾਂ ਕਰਕੇ ਇਹ ਸਾਡੀ ਦੇਹ ਬਣੀ ਹੋਈ ਹੈ। ਉਹ ਤਿੰਨ ਤੱਤ ਕਿਹੜੇ ਹਨ? ਜਲ ਕੂਕਰ ਪਸਮੇਹੀ, ਇੱਕ ਜਲ ਹੈ, ਤੇ ਕੂਕਰ ਦਾ ਅਰਥ ਧਰਤੀ ਹੈ, ਤੇ ਪਸਮੇਹੀ ਅੱਗ ਨੂੰ ਆਖਿਆ ਭਸਮ ਕਰਨ ਵਾਲੀ। ਵੀ ਇਹ ਤਿੰਨ ਤੱਤ ਸਾਡੀ ਦੇਹ ਦੇ ਵਿੱਚ ਹਮੇਸ਼ਾ ਮੌਜੂਦ ਨੇ। ਜਾਂ ਇਹਦਾ ਇਉਂ ਵੀ ਅਰਥ ਕੀਤਾ ਹੈ, ਸਰੀਰ ਤਾਂ ਪੰਜ ਤੱਤਾਂ ਤੋਂ ਬਣਿਆ, ਪਰ ਇਹ ਤਿੰਨ ਤੱਤਾਂ ਦੇ ਨਾਲ ਨਾਲ ਦੂਸਰੇ ਵੀ ਗ੍ਰਹਿਣ ਕਰ ਸਕਦੇ ਹਾਂ। ਕਿਉਂਕਿ ਜਿੱਥੇ ਦੇਹ ਦੀ ਗੱਲ ਆਉਂਦੀ, ਉੱਥੇ ਸਤਿਗੁਰੂ ਨੇ ਇਹ ਵੀ ਲਿਖਿਆ ਹੈ, ਪੰਜ ਤੱਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੀ ਮਹਿਮਾਨ। ਤਿੰਨ ਸੰਗਿਆ ਕਰ, ਇਹ ਤਿੰਨ ਸੰਗਿਆ ਦਾ ਅਰਥ ਵੀ ਤਿੰਨ ਤੱਤਾਂ ਦਾ ਸੰਗਿਆ ਦਾ ਅਰਥ ਸੰਜੋਗ ਕਰਕੇ, ਤਿੰਨਾਂ ਦਾ ਮਿਲਾਪ ਕਰਕੇ, ਤਿੰਨਾਂ ਦੀ ਸੰਧੀ ਕਰਕੇ ਸਾਡੀ ਇਹ ਦੇਹੀ ਪੈਦਾ ਕੀਤੀ ਗਈ ਹੈ। ਇਹਦੇ ਵਿੱਚ ਪਾਣੀ ਹੈ, ਮਿੱਟੀ ਹੈ, ਤੇ ਅੱਗ ਹੈ, ਤੇ ਹਵਾ ਵੀ ਇਹਦੇ ਵਿੱਚੋਂ ਗ੍ਰਹਿਣ, ਤੇ ਆਕਾਸ਼ ਵੀ ਨਾਲ ਗ੍ਰਹਿਣ ਕਰ ਲੈਣਾ। ਅਥਵਾ ਤੀਨ ਸੰਗਿਆ ਕਰ ਦੇਹੀ ਕੀਨੀ ਜਲ ਕੂਕਰ ਪਸਮੇਹੀ। ਅੱਜ ਸਾਡੀ ਜੋ ਦੇਹ ਵਾਹਿਗੁਰੂ ਨੇ ਪੈਦਾ ਕੀਤੀ ਹੈ, ਇਹਨੂੰ ਤੀਨ ਸੰਗਿਆ ਵੀ, ਤਿੰਨ ਸੰਗਿਆ ਦਾ ਅਰਥ ਜਿਹੜੀਆਂ ਸੰਪਰਦਾ ਨੇ, ਵੱਖੋ ਵੱਖਰੀਆਂ ਤਿੰਨ ਕਿਸਮ ਦੀਆਂ ਮਰਜ਼ਾਦਾ ਨੇ, ਸੰਗਿਆ ਦਾ ਅਰਥ ਮਰਜ਼ਾਦਾ। ਵੀ ਇਹ ਤਿੰਨ ਮਰਯਾਦਾ ਦੇ ਨਾਲ ਇਸਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਉਹ ਕਿਵੇਂ? ਜਲ ਕੂਕਰ ਪਸ਼ਮੇ ਹੀ, ਕੋਈ ਤਾਂ ਇਸ ਨੂੰ ਜਲ ਪ੍ਰਵਾਹ ਕਰ ਦਿੰਦਾ। ਆਹ ਤੁਸੀਂ ਸੁਣਿਆ ਨਾ ਬਈ ਕਈ ਵੀ ਉਹ ਰਾੜੇ ਵਾਲੇ ਸਨ ਸੀ ਜਾਂ ਸਿਆੜ ਵਾਲੇ ਸੀ ਵੀ ਉਹਨਾਂ ਨੂੰ ਜਲ ਪ੍ਰਵਾਹ ਕੀਤਾ ਗਿਆ। ਇਹ ਤਿੰਨ ਮਰਯਾਦਾ ਦੇ ਨਾਲ ਸਾਡੀ ਦੇਹੀ ਨੂੰ ਅੰਤਿਮ ਸੰਸਕਾਰ ਵੇਲੇ ਇਸ ਨੂੰ ਅੱਗੇ ਪ੍ਰਵਾਹਿਤ ਕੀਤਾ ਜਾਂਦਾ ਹੈ। ਕੋਈ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੰਦਾ ਹੈ, ਕੋਈ ਕੂਕਰ ਧਰਤੀ ਹੇਠਾਂ ਦੱਬ ਦਿੰਦਾ ਹੈ, ਤੇ ਪਸਮੇਹੀ ਕੋਈ ਅੱਗ ਵਿੱਚ ਸੰਸਕਾਰ ਕਰਕੇ ਸੁਆਹ ਬਣਾ ਦਿੰਦਾ। ਇਹ ਤਿੰਨ ਕਿਸਮ ਦੇ ਨਾਲ ਸਾਡੇ ਤਿੰਨ ਕਿਸਮ ਦੀ ਮਰਯਾਦਾ ਨਾਲ ਸਾਡੀ ਦੇਹ ਨੂੰ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਜਾਂ ਕੁਛ ਵਿਦਵਾਨਾਂ ਨੇ ਕੂਕਰ ਦਾ ਅਰਥ ਇਹ ਵੀ ਕੀਤਾ, ਜਲ ਕੂਕਰ ਪਸਮੇਹੀ, ਕੋਈ ਇਸ ਨੂੰ ਜਲ ਪ੍ਰਵਾਹ ਕਰ ਦਿੰਦਾ ਤੇ ਕੋਈ ਉਹਨੂੰ ਬਾਹਰ ਹੀ ਸੁੱਟ ਦਿੰਦਾ ਸੀ। ਪੁਰਾਣੇ ਸਮੇਂ ਦੀ ਗੱਲ ਸੀ, ਜੇ ਕੋਈ ਮਰ ਜਾਂਦਾ ਉਹਨੂੰ ਜੰਗਲ ਵਿੱਚ ਸੁੱਟ ਦਿੰਦੇ ਵੀ ਕਹਿੰਦੇ ਵੀ ਹੁਣ ਇਹਨੂੰ ਆਪਾਂ ਕਿੱਥੇ ਲੈ ਕੇ ਜਾਵਾਂਗੇ, ਕੋਈ ਇੱਕ ਲੱਕੜਾਂ ਤੇ ਹੋਰ ਇਹਦੇ ਸੰਸਕਾਰ ਤੇ ਖਰਚਾ ਕਰਨਾ ਪਵੇਗਾ। ਤੇ ਉਹ ਕਹਿੰਦੇ ਇੱਕ ਤਾਂ ਜਲ ਵਿੱਚ ਪ੍ਰਵਾਹ ਕਰ ਦਿੰਦੇ ਸਨ ਤੇ ਇੱਕ ਕੂਕਰ ਉਹ ਕੁੱਤਿਆਂ ਦੇ ਖਾਣ ਲਈ ਸੁੱਟ ਦਿੰਦੇ ਸਨ। ਇਹ ਵੀ ਪੁਰਾਣੀ ਇੱਕ ਮਰਯਾਦਾ ਸੀ ਤੇ ਪਸਮੇਹੀ ਤੇ ਕੋਈ ਭਾਈ ਜਿਹੜੇ ਉਹ ਸੰਸਕਾਰ ਕਰਕੇ ਉਹਨੂੰ ਸੁਆਹ ਕਰ ਦਿੰਦੇ ਸਨ। ਹੋਏ ਆਮਰੋ ਗ੍ਰਹਿ ਮੈਂ ਬੈਠਾ ਕਰਨ ਕਾਰਨ ਬਿਸਰੋਹੀ, ਪਰ ਵੇਖ ਲੋ ਇਹ ਸਰੀਰ ਤੇ ਨਾਸਵੰਤ ਹੈ, ਪਰ ਇਹ ਜਿਹੜਾ ਮਨੁੱਖ ਹੈ ਇਸ ਸਰੀਰ ਰੂਪੀ ਘਰ ਦੇ ਵਿੱਚ ਅਮਰ ਹੋ ਕੇ ਬੈਠਾ। ਹਰ ਆਦਮੀ ਇਹ ਸਰੀਰ ਵਿੱਚ ਜੋ ਬੈਠਾ ਹੈ ਇਹ ਸਮਝਦਾ ਵੀ ਮੈਂ ਤੇ ਮਰਨਾ ਹੀ ਨਹੀਂ। ਹੋਏ ਆਮਰੋ ਗ੍ਰਹਿ ਮੈਂ ਬੈਠਾ, ਵੀ ਇਹ ਤੇ ਆਪਣੇ ਸਰੀਰ ਵਿੱਚ ਅਮਰ ਹੋ ਕੇ ਬੈਠਾ। ਕਰਨ ਕਾਰਨ ਬਿਸਰੋਹੀ, ਤੇ ਉਹ ਸਾਰੇ ਕਾਰਨਾਂ ਨੂੰ ਕਰਨ ਵਾਲਾ ਜੋ ਅਕਾਲ ਪੁਰਖ ਹੈ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਈ, ਉਹ ਕਰਨ ਕਾਰਨ ਸਰੂਪ ਵਾਹਿਗੁਰੂ ਪਰਮੇਸ਼ਰ ਵੀ ਇਸ ਨੂੰ ਭੁੱਲਿਆ ਹੋਇਆ ਹੈ। ਅਨਕ ਭਾਂਤ ਕਰ ਮਣੀਏ ਸਾਜੇ ਕਾਚ ਤਾਗ ਪਰੋਹੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਅਨੇਕਾਂ ਤਰੀਕਿਆਂ ਦੇ ਨਾਲ ਇਹ ਸਾਡੇ ਮਣੀਏ ਸਾਜੇ ਸਾਡੇ ਸਰੀਰ ਰਚਨੇ, ਇਹ ਸਰੀਰ ਮਣਕੇ ਹਨ। ਉਸ ਅਕਾਲ ਪੁਰਖ ਨੇ ਅਨੇਕਾਂ ਤਰੀਕਿਆਂ ਦੇ ਨਾਲ ਸਾਡੇ ਸਰੀਰ ਰੂਪੀ ਮਣਕੇ ਬਣਾਏ ਹਨ। ਕਾਚੇ ਤਾਗ ਪਰੋਹੀ, ਫਿਰ ਇਹਨਾਂ ਨੂੰ ਕੱਚੇ ਤਾਗੇ ਦੇ ਨਾਲ ਪਰੋ ਕੇ ਰੱਖਿਆ ਹੋਇਆ। ਉਹ ਕੱਚਾ ਤਾਗਾ ਕੀ ਹੈ? ਉਹ ਹੈ ਪ੍ਰਾਣ, ਸਵਾਸ। ਇਹ ਸਵਾਸ ਕੱਚਾ ਤਾਗਾ ਹੈ। ਟੂਟ ਜਾਏ ਗੋ ਸੂਤ ਬਾਪਰੇ, ਫਿਰ ਪਛੈ ਪਛਤੋਹੇ। ਲੋ ਹਜ਼ੂਰ ਕਹਿੰਦੇ ਨੇ ਐ ਮਨੁੱਖ, ਜਦੋਂ ਇਹ ਜਿਹੜਾ ਕੱਚਾ ਤਾਗਾ ਹੈ ਸੂਤ ਦਾ, ਟੂਟ ਜਾਏ ਗੋ ਸੂਤ ਬਾਪਰੇ, ਹੇ ਬੱਪੜੇ ਹੈ ਇਹ ਗਰੀਬੜੇ ਜੇ ਮਨੁੱਖ, ਜਦੋਂ ਇਹ ਕੱਚਾ ਤਾਗਾ ਸਵਾਸਾਂ ਦਾ ਟੁੱਟ ਜਾਵੇਗਾ, ਫਿਰ ਪਾਛਾ ਪਛਤੋਈ, ਫਿਰ ਪਿੱਛੋਂ ਤੂੰ ਪਸ਼ਚਾਤਾਪ ਕਰੇਗਾ ਬਈ ਮੈਂ ਪਹਿਲਾਂ ਕਿਉਂ ਨਾ ਜੀਵਨ ਕਾਲ ਨੂੰ ਸੰਭਾਲਿਆ, ਕਿਉਂ ਨਾ ਮੈਂ ਵਾਹਿਗੁਰੂ ਦੀ ਭਗਤੀ ਕੀਤੀ, ਕਿਉਂ ਨਾ ਸਿਮਰਨ ਕਰ ਲਿਆ। ਜਦੋਂ ਇਹ ਸਵਾਸਾਂ ਦਾ ਸੋਤ ਟੁੱਟ ਜਾਵੇਗਾ, ਉਸ ਤੋਂ ਬਾਅਦ ਤੈਨੂੰ ਪਛਤਾਉਣਾ ਪਵੇਗਾ। ਜਿਨ ਤੁਮ ਸਿਰਜੇ ਸਿਰਜ ਸਵਾਰੇ, ਤਿਸ ਤੇ ਆਵਹੋ ਦਿਨ ਰਹਿ ਨਹੀ। ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿਨ ਤੁਮ ਸਿਰਜੇ, ਜਿਸਨੇ ਤੁਹਾਨੂੰ ਸਿਰਜੇ ਸਿਰਜਿਆ ਹੈ, ਜਿਸਨੇ ਤੁਹਾਨੂੰ ਬਣਾਇਆ ਤੇ ਸਿਰਜ ਕੇ ਸਵਾਰਿਆ ਵੀ ਹੈ, ਤੁਹਾਡੇ ਸਰੀਰ ਨੂੰ ਸੋਹਣਾ ਹਾਰ ਸ਼ਿੰਗਾਰ ਵੀ ਦਿੱਤਾ ਹੈ, ਸੁਹੱਪਣ ਵੀ ਬਣਾਈ ਹੈ, ਤਿਸ ਤੇ ਆਵੋ ਦਿਨ ਰਹਿ ਨਹੀ। ਬਈ ਦਿਨ ਰਾਤ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ। ਜਨ ਨਾਨਕ ਪ੍ਰਭ ਕਿਰਪਾ ਧਾਰੀ, ਮੈਂ ਸਤਿਗੁਰ ਓਟ ਗਹੇ ਹੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਨ ਨਾਨਕ ਪ੍ਰਭ ਕਿਰਪਾ ਧਾਰੀ, ਸਾਡੇ ਤੇ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਧਾਰਨ ਕੀਤੀ, ਮੈਂ ਸਤਿਗੁਰ ਓਟ ਗਹੇ ਹੀ, ਮੈਂ ਸਤਿਗੁਰੂ ਦੀ ਓਟ ਗ੍ਰਹਿਣ ਕਰ ਲਈ। ਜਦੋਂ ਵਾਹਿਗੁਰੂ ਕਿਸੇ ਤੇ ਮਿਹਰ ਕਰਦਾ ਹੈ, ਉਹ ਫਿਰ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ। ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਵੇ, ਸਤਿਗੁਰ ਕੈ ਜਨਮੇ ਗਮਨ ਮਿਟਾਇਆ, ਸਤਿਗੁਰੂ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ, ਸਤਿਗੁਰੂ ਨਾਮ ਦ੍ਰਿੜ ਕਰਵਾ ਕੇ ਜਨਮ ਮਰਨ ਮੇਟ ਦਿੰਦੇ ਹਨ। ਸੋਰਠ ਮਹੱਲਾ ਪੰਜਵਾਂ, ਗੁਰ ਪੂਰਾ ਭੇਟਿਓ ਵਡ ਭਾਗੀ, ਮਨਹ ਭਇਆ ਪਰਗਾਸਾ। ਲੋ ਹੁਣ ਗੁਰੂ ਦੇ ਮਿਲਣ ਦੇ ਕੀ ਲਾਭ ਹੁੰਦੇ ਨੇ? ਉਹਨਾਂ ਦੇ ਬਾਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਉਚਾਰਨ ਕਰ ਰਹੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਦੀ ਮਹਿਮਾ ਹੈ। ਆਪਣੇ ਸਤਿਗੁਰ ਕੈ ਬਲਿਹਾਰ ਹੈ, ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ। ਆਗਿਆ ਸੁਖ ਪਾਤਸ਼ਾਹ ਸੁਖ ਸਹਿਜਾ, ਜਿਸ ਗੁਰੂ ਦੀ ਮਿਹਰ ਨਾਲ ਸਾਨੂੰ ਅੱਗੇ ਵੀ ਸੁਖ ਮਿਲੇਗਾ, ਪਿੱਛੇ ਵੀ ਸਾਨੂੰ ਸੁਖ ਸਹਿਜਾ ਸੁਤੇ ਸਥਿਤ ਸੁਖ ਮਿਲ ਰਿਹਾ ਹੈ। ਘਰ ਆਨੰਦ ਹਮਾਰਾ ਤੇ ਸਾਡੇ ਘਰ ਦੇ ਵਿੱਚ ਵੀ ਆਨੰਦ ਮੰਗਲਾਚਾਰ ਹੋ ਰਿਹਾ। ਅੱਗੇ ਭਾਵ ਭਵਿੱਖਤ ਵਿੱਚ ਵੀ ਗੁਰੂ ਦੀ ਕਿਰਪਾ ਨਾਲ ਸਾਨੂੰ ਸੁਖ ਮਿਲੇਗਾ ਤੇ ਪਿੱਛੇ ਵੀ ਸਾਨੂੰ ਸੁਤੇ ਸਥਿਤ ਸੁਖ ਮਿਲ ਰਿਹਾ ਹੈ। ਘਰ ਆਨੰਦ ਹਮਾਰਾ ਸਾਡੇ ਘਰ ਦੇ ਵਿੱਚ ਵੀ ਆਨੰਦ ਮੰਗਲਾਚਾਰ ਹੋ ਰਿਹਾ। ਇਹ ਸਾਰੀ ਗੁਰੂ ਦੀ ਮਿਹਰ ਹੈ, ਇਸੇ ਲਈ ਮੈਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦਾ ਹਾਂ। ਮਹਾਂਪੁਰਖ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਜਦੋਂ ਉਹਨਾਂ ਨੇ ਅਖਾੜੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਨਮ ਧਾਰਨ ਕੀਤਾ ਸੀ ਤਾਂ ਉਸ ਵੇਲੇ ਉਹਨਾਂ ਦੇ ਸਤਿਕਾਰਯੋਗ ਤਾਇਆ ਬਾਬਾ ਕਾਨ ਸਿੰਘ ਜੀ ਉਹਨਾਂ ਨੂੰ ਗੁਰਦੁਆਰਾ ਸਾਹਿਬ ਲੈ ਗਏ ਔਰ ਉੱਥੇ ਜਾ ਕੇ ਜਦੋਂ ਹੁਕਮਨਾਮਾ ਲਿਆ ਤੇ ਇਹ ਹੁਕਮਨਾਮਾ ਸਤਿਗੁਰੂ ਨੇ ਬਖਸ਼ਿਸ਼ ਕੀਤਾ ਸੀ, ਜਿਸ ਤੋਂ ਉਹਨਾਂ ਦਾ ਨਾਮ ਗੁਰਬਚਨ ਸਿੰਘ ਰੱਖਿਆ ਗਿਆ। ਗੁਰਪੂਰਾ ਭੇਟਿਓ ਵੱਡ ਭਾਗੀ ਮਨਹਿ ਭਇਆ ਪਰਗਾਸਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਪੂਰਾ ਭੇਟਿਓ ਵੱਡ ਭਾਗੀ, ਵੱਡਿਆਂ ਭਾਗਾਂ ਦਾ ਸਦਕਾ ਸਾਨੂੰ ਪੂਰਾ ਗੁਰੂ ਮਿਲਿਆ। ਮਨਹਿ ਭਇਆ ਪਰਗਾਸਾ, ਉਸ ਗੁਰੂ ਦੀ ਮਿਹਰ ਨਾਲ ਸਾਡੇ ਮਨ ਦੇ ਵਿੱਚ ਦੈਵੀ ਗਿਆਨ ਦਾ ਚਾਨਣ ਹੋ ਗਿਆ। ਗਿਆਨ ਅੰਜਨ ਗੁਰ ਦੀ ਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਇਉਂ ਗੁਰੂ ਦੇ ਨਾਲ ਮਿਲ ਕੇ ਸਾਡੇ ਮਨ ਦੇ ਵਿੱਚ ਦੈਵੀ ਗਿਆਨ ਦਾ ਚਾਨਣ ਹੋ ਗਿਆ। ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਹਜ਼ੂਰ ਫਰਮਾਉਂਦੇ ਨੇ, ਹੁਣ ਸਾਨੂੰ ਆਪਣੇ ਸਾਹਿਬ ਦਾ, ਆਪਣੇ ਸਤਿਗੁਰੂ ਦਾ ਪੂਰਨ ਭਰੋਸਾ ਹੈ। ਹੁਣ ਸਾਡੇ ਬਰਾਬਰ ਹੋਰ ਕੋਈ ਦੂਜਾ ਪਹੁੰਚਣ ਵਾਲਾ ਵੀ ਨਹੀਂ ਰਹਿ ਗਿਆ, ਜਿਸ ਨੂੰ ਆਪਣੇ ਸਤਿਗੁਰੂ ਤੇ ਪੂਰਨ ਅਟਲ ਵਿਸ਼ਵਾਸ ਹੋਵੇ, ਜਿਸ ਨੂੰ ਗੁਰੂ ਤੇ ਪੂਰਨ ਭਰੋਸਾ ਹੋਵੇ। ਕੋਈ ਉਸਦਾ ਸ਼ਰੀਕ, ਕੋਈ ਉਸਦਾ ਵਿਰੋਧੀ ਉਹਦੇ ਬਰਾਬਰ ਨਹੀਂ ਪਹੁੰਚ ਸਕਦਾ। ਇਸੇ ਲਈ ਸਤਿਗੁਰੂ ਫਰਮਾਉਂਦੇ ਨੇ ਵੀ ਸਾਨੂੰ ਆਪਣੇ ਗੁਰੂ ਦਾ ਭਰੋਸਾ ਬੱਝ ਗਿਆ, ਹੁਣ ਸਾਡੇ ਬਰਾਬਰ ਦੂਜਾ ਪਹੁੰਚਣ ਵਾਲਾ ਕੋਈ ਦਿਖਾਈ ਨਹੀਂ ਦੇ ਰਿਹਾ। ਆਪਣੇ ਸਤਿਗੁਰੂ ਕੈ ਬਲਿਹਾਰ, ਆਗੈ ਸੁਖ ਪਾਛੈ ਸੁਖ ਸਹਿਜਾ, ਕਰ ਆਨੰਦ ਹਮਾਰੈ ਰਹਾਉ। ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ। ਬਲਿਹਾਰੀ ਗੋਰੇ ਆਪਣੇ ਦਿਓਹਾੜੀ ਸਦਵਾਰ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ। ਆਗੈ ਸੁਖ ਪਾਛੈ ਸੁਖ ਸਹਿਜਾ, ਜਿਸ ਗੁਰੂ ਦੀ ਕਿਰਪਾ ਦੁਆਰਾ ਸਾਨੂੰ ਅੱਗੇ ਪ੍ਰਲੋਕ ਵਿੱਚ ਵੀ ਸੁਖ ਮਿਲੇਗਾ ਤੇ ਪਿੱਛੇ ਸੰਸਾਰ ਦੇ ਵਿੱਚ ਵੀ ਸਾਰੇ ਸੁਖ ਸੁਤੇ ਸਿੱਧ ਹੀ ਮਿਲ ਰਹੇ ਹਨ। ਘਰ ਆਨੰਦ ਹਮਾਰਾ ਤੇ ਸਾਡੇ ਘਰ ਹਿਰਦੇ ਵਿੱਚ ਵੀ ਆਨੰਦ ਪ੍ਰਗਟ ਹੋ ਰਿਹਾ ਹੈ। ਐਸੇ ਸਤਿਗੁਰੂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਅੰਤਰ ਜਾਮੀ ਕਰਨੈ ਹਾਰਾ, ਸੋਈ ਖਸਮ ਹਮਾਰਾ। ਹੁਣ ਅੱਗੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਹੈ। ਉਹ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਸਾਡੇ ਅੰਦਰ ਦਾ ਪ੍ਰੇਰਕ ਹੈ ਅਥਵਾ ਸਾਡੇ ਅੰਦਰ ਦਾ ਜਾਣਨਹਾਰ ਹੈ ਤੇ ਸਭ ਕੁਝ ਕਰਨ ਕਰਾਉਣ ਵਾਲਾ ਵੀ ਹੈ। ਸੋਈ ਖਸਮ ਹਮਾਰਾ, ਉਹੀ ਅਕਾਲ ਪੁਰਖ ਵਾਹਿਗੁਰੂ ਸਾਡਾ ਮਾਲਕ ਹੈ। ਨਿਰਭਉ ਭਏ ਗੁਰ ਚਰਨੀ ਲਾਗੇ, ਇੱਕ ਰਾਮ ਨਾਮ ਆਧਾਰਾ। ਅਸੀਂ ਜਦੋਂ ਦੇ ਆ ਕੇ ਗੁਰੂ ਦੇ ਚਰਨੀ ਲੱਗੇ ਹਾਂ, ਗੁਰੂ ਨੇ ਸਾਡੇ ਤੇ ਮਿਹਰ ਕੀਤੀ, ਇੱਕ ਰਾਮ ਨਾਮ ਆਧਾਰਾ, ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਆਸਰਾ ਬਖਸ਼ਿਸ਼ ਕਰ ਦਿੱਤਾ। ਉਸ ਨਾਮ ਦੇ ਆਸਰੇ ਨੂੰ ਪ੍ਰਾਪਤ ਕਰਕੇ ਨਿਰਭਉ ਪਏ, ਅਸੀਂ ਹਰ ਕਿਸਮ ਦੇ ਡਰ ਪੈ ਤੋਂ ਰਹਿਤ ਹੋ ਗਏ ਹਾਂ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਪਉ ਸਭ ਗੁਆਸੀ। ਜਿਹੜੇ ਨਿਰਭਉ ਦਾ ਸਿਮਰਨ ਕਰਦੇ ਹਨ ਤੇ ਉਹਨਾਂ ਦਾ ਵੀ ਸਭ ਤਰ੍ਹਾਂ ਦਾ ਭੈ ਵਾਹਿਗੁਰੂ ਦੂਰ ਕਰ ਦਿੰਦਾ ਹੈ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਨ ਹਾਰਾ। ਉਹ ਅਕਾਲ ਪੁਰਖ ਵਾਹਿਗੁਰੂ ਸਫਲ ਦਰਸ਼ਨ, ਸਫਲ ਦਰਸ਼ਨ ਦਾ ਮਾਲਕ ਹੈ। ਉਹਦੇ ਦਰਸ਼ਨ ਕਰਕੇ ਹੀ ਮਨ ਵਾਂਛਿਤ ਫਲ ਪ੍ਰਾਪਤ ਹੋ ਜਾਂਦੇ ਨੇ। ਜਿਹਦੇ ਦਰਸ਼ਨ ਕਰਕੇ ਹੀ ਸਭ ਕੁਝ ਮਿਲ ਜਾਵੇ ਉਹਨੂੰ ਸਫਲ ਦਰਸ਼ਨ ਕਹਿੰਦੇ ਨੇ। ਉਸ ਵਾਹਿਗੁਰੂ ਦਾ ਦਰਸ਼ਨ ਵੀ ਸਫਲ ਹੈ ਕਿਉਂਕਿ ਉਹਦੇ ਦਰਸ਼ਨ ਕਰਕੇ ਹੀ ਮਨ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ। ਅਕਾਲ ਮੂਰਤ ਪ੍ਰਭ, ਫਿਰ ਉਸ ਵਾਹਿਗੁਰੂ ਪਰਮੇਸ਼ਰ ਦੀ ਮੂਰਤ ਹਸਤੀ ਅਕਾਲ ਕਾਲ ਤੋਂ ਰਹਿਤ ਹੈ ਤੇ ਪ੍ਰਭੂ ਉਹ ਸਮਰੱਥ ਹੈ। ਹੈ ਪੀ ਹੋਵਣ ਹਾਰਾ, ਉਹ ਅਕਾਲ ਪੁਰਖ ਵਾਹਿਗੁਰੂ ਹੁਣ ਵੀ ਹੈ, ਪੀ ਪਿੱਛੇ ਵੀ ਸੀ ਤੇ ਅੱਗੇ ਨੂੰ ਵੀ ਹੋਣ ਵਾਲਾ ਹੈ, ਭਾਵ ਉਹ ਤਿੰਨੇ ਕਾਲਾਂ ਦੇ ਵਿੱਚ ਵਿਆਪਕ ਹੈ। ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਪਣੇ ਜਨਾਂ ਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਗਲ ਦੇ ਨਾਲ ਲਾ ਕੇ ਰੱਖਿਆ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੇ ਜਨ ਸੇਵਕਾਂ ਨੂੰ, ਸੰਤਾਂ ਮਹਾਂਪੁਰਖਾਂ ਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਗਲ ਦੇ ਨਾਲ ਲਾ ਕੇ ਰੱਖਿਆ। ਆਪਣੀ ਪ੍ਰੀਤ ਪਿਆਰਾ, ਤੇ ਆਪਣੀ ਪ੍ਰੀਤੀ ਤੇ ਪਿਆਰ ਵੀ ਬਖਸ਼ਿਸ਼ ਕੀਤਾ। ਆਪਣੀ ਬਾਣੀ ਦੀ ਪ੍ਰੀਤ ਤੇ ਨਾਮ ਦਾ ਪਿਆਰ ਬਖਸ਼ਿਸ਼ ਕਰਕੇ ਤੇ ਉਹਨਾਂ ਮਹਾਂਪੁਰਖਾਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਿਆ ਹੈ। ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਗੁਰੂ ਪਰਮੇਸ਼ਰ ਦੀ ਵੱਡੀ ਵਡਿਆਈ ਬਹੁਤ ਵੱਡੀ ਵਡਿਆਈ ਹੈ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਸਹ ਮੇਲੇ ਤਾਂ ਨਦਰੇ ਆਈਆਂ। ਵੱਡੀ ਵਡਿਆਈ ਗੁਰੂ ਪਰਮੇਸ਼ਰ ਦੀ ਸਭ ਤੋਂ ਵੱਡੀ ਵਡਿਆਈ ਹੈ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਅਚਰਜ ਸੋਭਾ, ਉਸ ਗੁਰੂ ਦੀ ਸੋਭਾ ਵੀ ਬੜੀ ਅਚਰਜ ਹੈ। ਸਤਿਗੁਰੂ ਦੇ ਨੂਰਾਨੀ ਚਿਹਰੇ ਦੀ ਸੋਭਾ ਵੀ ਹੈਰਾਨ ਕਰਨ ਵਾਲੀ ਹੈ। ਕਾਰਜ ਆਇਆ ਰਾਸੇ, ਉਸ ਗੁਰੂ ਦੀ ਮਿਹਰ ਦੇ ਨਾਲ ਹੀ ਸਾਡਾ ਹਰ ਕਾਰਜ ਰਾਸ ਆ ਗਿਆ, ਹਰ ਕੰਮ ਨੇਪਰੇ ਚੜ੍ਹ ਗਿਆ, ਹਰ ਕੰਮ ਦੇ ਵਿੱਚ ਸਤਿਗੁਰੂ ਨੇ ਸਫਲਤਾ ਬਖਸ਼ਿਸ਼ ਕੀਤੀ ਹੈ। ਨਾਨਕ ਕਉ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਸਾਨੂੰ ਪੂਰਾ ਗੁਰੂ ਮਿਲਿਆ, ਪੂਰੇ ਗੁਰੂ ਦੇ ਮਿਲਣ ਕਰਕੇ ਸਗਲੇ ਦੁੱਖ ਬਿਨਾਸੀ, ਸਾਡੇ ਸਾਰੇ ਦੁੱਖ ਨਾਸ ਹੋ ਗਏ ਨੇ। ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਤੇ ਸਤਿਗੁਰੂ ਸਾਰੇ ਦੁੱਖਾਂ ਨੂੰ ਨਾਸ ਕਰ ਦਿੰਦੇ ਹਨ। ਕਿਉਂ? ਸਤਿਗੁਰੂ ਬਾਰੇ ਲਿਖਿਆ ਹੈ, ਮੇਰਾ ਬੈਦ ਗੁਰੂ ਗੋਬਿੰਦ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟਾ ਜਮ ਕੀ ਫੰਦਾ। ਇਹ ਵੀ ਸਤਿਗੁਰੂ ਬਾਰੇ ਲਿਖਿਆ ਹੈ, ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਕਿ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਆਨੰਦਾ ਦੁੱਖ ਗਇਆ ਹਰ ਗਾਈਐ। ਬਈ ਸਤਿਗੁਰੂ ਸਾਰੇ ਸੁਖਾਂ ਦੇ ਸਾਗਰ ਨੇ ਤੇ ਜਿਹੜਾ ਵੀ ਸਤਿਗੁਰੂ ਦੀ ਸ਼ਰਨ ਵਿੱਚ ਆ ਗਿਆ ਤੇ ਉਹਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਇਸੇ ਲਈ ਹਜ਼ੂਰ ਕਹਿੰਦੇ ਨੇ, ਸਾਨੂੰ ਪੂਰਾ ਗੁਰੂ ਮਿਲਿਆ ਤੇ ਜਿਸ ਦੀ ਮਿਹਰ ਦਾ ਸਦਕਾ ਸਾਰੇ ਦੁੱਖ ਸਾਡੇ ਨਾਸ ਹੋ ਗਏ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ। ਨਾਨਕ ਕਉ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।